सुन लियो सब है जिन प्रेम की उतने ही प्रप आयो प्रभु प्रेम भी आते प्राप्त हो रहा है। इतों तक के कोई दुश्मन भी दुश्मनी त्याग के प्रेम का रस्ता त्याग कर ले तो उसमें भी प्राप्ति हो सकती मगर अकिरत करने वास्ते कोई था नहीं। भाई गुरदास जी फरमाते हैं सारे कोई अकिरत कण मंदी हो मंदे वो आपका मंदे हैं वो जिस धरती के वादे ने उस भी मंदी कर दिया करते हैं। तो मेरा मतलब कहने तो अकिरत कण सुन तो बुरा मनिया जाता है। उस समय के बाई दास के राजे उत्ते ये फतवा पूरी तरह करता है। गुरु तेग बहादुर महाराज की शहादत के बारे निरपक्ष इतिहासकार साहब मानते हैं कि हजूर की शहादत का बदला ही हिंदू धर्म कायम रहा है। गुरु गोबिंद सिंह महाराज भी फरमाते हैं सिरक जन्यू राखा प्रभ ताकर साहब उन्होंने हिंदुओं का सिरक से जन्यू रखा है। गुरु गोबिंद सिंह महाराज जी ने भी तलवार उठाई है तो धर्म की रक्षा वास्ते सैयद भुले शाह मुसलमान फकीर कसूर के रहने वाले बड़ी दलेरी कहते हैं ना कहूं कब की ना कहूं तब की बात कहूं मैं अब की अगर न होते गुरु गोबिंद सिंह सुन्नत होती सबकी। मगर दुख की गल है गुरु महाराज जी ने सब तो पहलियां लड़ाइया इन्हें हिंदू राजा के खिलाफ ही लड़िया गुरुदेव ने सिक्खी का टंडोरा दिता तो भाईदार के राजे भी आए मगर तने में शर्त चाहते हैं सौदा चाहते हैं उन्हें मुतालबा रखा सच्चे पातशाह अभी सारे हजूर के सिख बनने वास्ते तैयार हाँ पर सारिया दो शर्त लाजमी हैं। एक तो कि आप क्षत्रिया और पंडितों ही सिख बनाओगे बाकिया नहीं। दूसरी शर्त हजूर के सिख बन के भी अभी जनेऊ भी पहन सकी चिलकी भी लगा सकीए और मूर्ति पूजा भी कर सकीए। हजूर ने जवाब दिता नहीं पर निरंकार का पुजारी रहा है बाकी मानस की जात सब एक है पहचान बो ये विदकरा नहीं किया जा सकता। इस गल से नाराज हो गए हैं हिंदू राजे तो नाराज भी दुश्मनी वास्ते भी तैयार हो गए। अफसोस न कहना पैंदा है कि धर्म रखिक गुरु गोबिंद सिंह महाराज जी ने सब तो पहलिया लड़ाइया हिंदू राजा के बरखिलाफ भी लड़निया पे जिनी बार हिंदू राजे मैदान में आए गुरु महाराज जी तो शिकस्त खा के मुड़े तो अपने दिल का गुस्सा कढ़ने वास्ते औरंगजेब के जाप के सामने फरियादी होए। इंसान कई बार किन्ना गिर जाया करता है। औरंगजेब जिदे उनके हजारा मंदिर चाहे गए उन्हें तो मस्जिद खड़िया कर दी गई और लखा हिंदू तलवार के जोर मुसलमान बनाए गए। यह रवायत चलती है कि औरंगजेब ने एक दिन के अंदर सवा मन जे ने उतारे सन तो उसे औरंगजेब के दरबार में पहुंच के सिर चुका के घर पले पा के हथ जोड़ के हिंदू राजे फरियाद कर रहे हैं अन्नदाता गुरु गोबिंद सिंह के टाकरे थे कई बार गए हैं कि हर बार अभी हार के मुड़े हैं। गुरु गोबिंद सिंह फौजा तैयार कर रहे हैं बागिया के सड़े लुटेरिया के कच्छ जो चाहता है मुगलों के तख्त उड़ दिता जाए समय सिर कोई बंदोबस्त ना किया गया तो मुगलों के तख्त की खैर नहीं। इसलिए गल सुनी ये सीने में कीने की अग मुद्दत तो फड़क रही थी। औरंगजेब आलमगीर तू के तलवार सरके मैदान में अपने जनरल मंगा के क्यों कहता वा Woo! ਕਈ ਭਰੀ ਵਜ਼ੀਰ ਅਮੀਰ ਜਰਨੈਲ ਯੋਧੇ ਸਾਹਮਣੇ ਬੈਠੇ ਮੁਛਾਂ ਦਿੱਤੇ ਹੋਏ ਤਾਰ ਤੁਰੇ ਦਰ ਪਗਾਂ ਸਜਾਈ ਖੁਦਾ ਖੁਲਾਈ ਬੈਠੇ ਪਰ ਜਿਸ ਵੇਲੇ ਔਰੰਗਜ਼ੇਬ ਦੇ ਮੂੰਹੋਂ ਗੁਰੂ ਗੋਬਿੰਦ ਸਿੰਘ ਦੇ ਟਾਕਰੇ ਦੀ ਆਵਾਜ਼ ਕਰਨਾ ਵਿੱਚ ਪਈ ਮੁਸ਼ਹਿਰਿਆਂ ਤਾਰ ਨੀਵੇਂ ਹੋ ਗਏ ਗੋਡਿਆਂ ਸਿਰ ਦੇ ਕੇ ਉਦਾਸ ਹੋਏ ਸੋਚ ਰਹੇ ਹਨ ਕੁਝ ਲੋਕਾਂ ਨੇ ਮੰਨ ਲਿਆ ਹੈ ਗੁਰੂ ਗੋਬਿੰਦ ਸਿੰਘ ਖੁਦਾ ਦਾ ਭੇਜਿਆ ਹੋਇਆ ਨੂਰਾਨੀ ਚਿਹਰਾ ਇਨਸਾਨ ਦੇ ਭਲੇ ਵਾਸਤੇ ਆਇਆ ਹੈ ਉਹਦਾ ਟਾਕਰਾ ਕਰਨਾ ਠੀਕ ਨਹੀਂ ਜਿਹੜੇ ਇਸ ਸਿਧਾਂਤ ਨੂੰ ਨਹੀਂ ਮੰਨਦੇ ਉਹ ਸਮਝੀ ਬੈਠੇ ਹਨ ਹਿੰਦੂਆਂ ਦਾ ਪੀਰ ਬੜਾ ਵੱਡਾ ਜਾਦੂਗਰ ਹੈ ਜੋ ਉਹਦੇ ਸਾਹਮਣੇ ਜਾਏਗਾ ਜਿਉਂਦਾ ਪਰਤੇਗਾ ਨਹੀਂ ਹਰ ਦਿਲ ਵਿੱਚ ਇਹ ਸਹਿਮ ਛਾਇਆ ਹੋਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਟਾਕਰਾ ਕਰਨ ਵਾਸਤੇ ਜਾਣਾ ਆਪਣੀ ਮੌਤ ਨੂੰ ਸੱਦਾ ਦੇਣ ਦੇ ਬਰਾਬਰ ਹੈ ਜਵਾਬ ਨਹੀਂ ਆਇਆ ਔਰੰਗਜ਼ੇਬ ਨੇ ਦੁਬਾਰਾ ਕਿਹਾ ਹੈ ਕਹਿੰਦਾ ਮੈਂ ਮਨਮੰਗੀਆਂ ਤਨਖਾਹ ਤੁਹਾਨੂੰ ਇਸ ਵਾਸਤੇ ਨਹੀਂ ਦਿੰਦਾ ਖਜ਼ਾਨੇ ਇਸ ਵਾਸਤੇ ਨਹੀਂ ਖਾਲੀ ਕਰਦਾ ਕਿਸੇ ਮਰਦ ਦਾ ਨਾਂ ਸੁਣ ਕੇ ਹੀਰੀਆਂ ਵਾਂਗ ਨੀਵੀਂ ਪਾ ਲਵੋ ਮੈਨੂੰ ਅੱਜ ਯਕੀਨ ਹੋਇਆ ਮੇਰੀਆਂ ਫੌਜਾਂ ਵਿੱਚ ਕੋਈ ਮਰਦ ਨਹੀਂ ਜਿਹੜਾ ਸੂਰਮੇ ਦੇ ਟਾਕਰੇ ਤੇ ਜਾਏ ਇਸ ਮਰਦਾਊ ਕੁਣੇ ਨਾਲੋਂ ਕਿਸੇ ਹੋਰ ਸ਼ਕਲ ਵਿੱਚ ਹੁੰਦੇ ਹੋ ਮੈਨੂੰ ਇਨਮੋਸ਼ੀ ਨਾ ਉਠਾਉਣੀ ਪੈਂਦੀ ਇਹ ਬੋਲੀ ਤੀਰ ਵਾਂਗ ਸੀਨਾ ਚੀਰ ਕੇ ਨਿਕਲ ਗਈ ਚੜ੍ਹਦੀ ਜਵਾਨੀ ਖੈਰ ਖਾਨ ਜਰਨੈਲ ਕਈ ਲੜਾਈਆਂ ਲੜੀਆਂ ਕਈ ਮਾਰ ਕੇ ਮਾਰੇ ਤਲਵਾਰ ਉਠਾਈਏ ਸਾਹਮਣੇ ਖਲੋ ਕੇ ਬਾਦਸ਼ਾਹ ਨੇ ਇਉਂ ਜਵਾਬ ਦਿੰਦਾ ਵਾ ਨਾ ਸ਼ਹਿਨਸ਼ਾਹ ਸਲਾਮਤ ਹੁਕਮ ਹੋਵੇ ਇਸ ਬੰਦਾ ਨਾ ਚੀਜ਼ ਨੂੰ ਸਿੱਖ ਹਿੰਦੂਆਂ ਦਾ ਪੀਰ ਕੀ ਹਜ਼ਾਰਾਂ ਉਹਦੇ ਵਰਗੇ ਮੇਰੀ ਤਲਵਾਰ ਦੇ ਸਾਹਮਣੇ ਚੁੱਕ ਚੁੱਕ ਕੇ ਸਿੱਖਦੇ ਪਏ ਕਰਨਗੇ ਜੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਹਜ਼ੂਰ ਦੇ ਪੇਸ਼ ਕਰ ਸਕਦਾ ਬਾਦਸ਼ਾਹ ਬੜਾ ਖੁਸ਼ ਹੋਇਆ ਬੜਾ ਕੀਮਤੀ ਖਿਲਤ ਬਖਸ਼ਿਆ ਤੇ ਵਾਅਦਾ ਕੀਤਾ ਸੈਦ ਖਾਨ ਜੇ ਗੁਰੂ ਗੋਬਿੰਦ ਸਿੰਘ ਜੀ ਨੂੰ ਤੂੰ ਗ੍ਰਿਫਤਾਰ ਕਰਕੇ ਲੈ ਆਵੇਂ ਜਾਂ ਮੈਦਾਨ ਵਿੱਚ ਉਹਦਾ ਸਿਰ ਉਤਾਰ ਲਿਆਵੇਂ ਮੂੰਹ ਮੰਗੇ ਇਨਾਮ ਔਰ ਜਗੀਰਾਂ ਬਖਸ਼ੀਆਂ ਜਾਣਗੀਆਂ ਇਸ ਹੌਸਲੇ ਵਿੱਚ ਆਉਣ ਵਾਲੇ ਲਾੜੇ ਉੱਤੇ ਬੇਅੰਤ ਫੌਜਾਂ ਨਾਲ ਲੈ ਕੇ ਚੋਣਵੀ ਯੋਧੇ ਨਾਲ ਲੈ ਕੇ ਸੈਦ ਖਾਨ ਆਨੰਦਪੁਰ ਸਾਹਿਬ ਤੇ ਚੜ੍ਹਾਈ ਕਰ ਦਿੰਦੇ ਚੱਲਦਾ ਚੱਲਦਾ ਰਸਤੇ ਵਿੱਚ ਸਡੌਰੇ ਪਹੁੰਚਿਆ ਦਿਲ ਵਿੱਚ ਖਿਆਲ ਆਇਆ ਰਿਸ਼ਤੇ ਵਿੱਚ ਮੇਰੀ ਵੱਡੀ ਭੈਣ ਬੀਬੀ ਨਸੀਰਾਂ ਖੁਦਾ ਦੀ ਬੰਦਗੀ ਵਾਲੀ ਇੱਥੇ ਰਹਿੰਦੀ ਚੱਲਦਾ ਚੱਲਦਾ ਭੈਣ ਨੂੰ ਨਮਸਕਾਰ ਕਰ ਚੱਲਣਾ ਉਹਦੇ ਮੂੰਹੋਂ ਕੋਈ ਆਸ਼ੀਰਵਾਦ ਹੋ ਗਈ ਮੇਰਾ ਬੇੜਾ ਪਾਰ ਹੋ ਜਾਏਗਾ ਇਹ ਬੀਬੀ ਨਸੀਰਾਂ ਕੌਣ ਹੈ ਬਾਈ ਪੰਘਾਣੀ ਦੇ ਯੁੱਧ ਵਿੱਚ ਸ਼ਾਹ ਬਦਰਉਦੀਨ ਆਮ ਸਿੱਖ ਜੀ ਨੂੰ ਬੁੱਧੂ ਸ਼ਾਹ ਕਹਿੰਦੇ ਸਨ ਗੁਰਦੇਵ ਦੀ ਸੇਵਾ ਵਿੱਚ ਹਾਜ਼ਰ ਹੋਏ ਹਨ ਉਹਨਾਂ ਦੇ ਨਾਲ 700 ਮਰੀਦ ਗਿਆ ਚਾਰ ਸਾਹਿਬਜ਼ਾਦੇ ਹੈ ਉਹਨਾਂ ਦੇ ਦੋ ਭਰਾ ਹਨ ਗੁਰਦੇਵ ਦੀ ਸੇਵਾ ਕਰਦੇ ਹਨ ਲਗਭਗ 300 ਮਰੀਦ ਇੱਕ ਭਰਾ ਤੇ ਦੋ ਪੁੱਤਰ ਸ਼ਹੀਦ ਹੋ ਗਏ ਹਨ ਗੁਰਦੇਵ ਨੇ ਰੀਝ ਕੇ ਚਲੋ ਪਾਓ ਬਖਸ਼ਿਆ ਹੈ ਸੈਯਦ ਬੁੱਧੂ ਸ਼ਾਹ ਜੀ ਨੂੰ ਇਹ ਬੀਬੀ ਨਸੀਰਾਂ ਉਸੇ ਸੈਯਦ ਬੁੱਧੂ ਸ਼ਾਹ ਜੀ ਦੀ ਧਰਮ ਪਤਨੀ ਹੈ ਜਿਸ ਵੇਲੇ ਆਇਆ ਤੇ ਅਰਦਾਸ ਕੀਤੀ ਭੈਣ ਜੀਓ ਮੈਂ ਆਨੰਦਪੁਰ ਤੇ ਚੜ੍ਹਾਈ ਕਰਕੇ ਚੱਲਿਆ ਹਾਂ ਆਸ਼ੀਰਵਾਦ ਦਿਓ ਮੈਂ ਆਪਣੇ ਕੰਮ ਵਿੱਚ ਸਫਲ ਹੋਵਾਂ ਜਿਸ ਵੇਲੇ ਭੈਣ ਦੇ ਕੰਨਾਂ ਵਿੱਚ ਆਵਾਜ਼ ਪਈ ਜਿਸ ਗੁਰੂ ਦੀਆਂ ਖੁਸ਼ੀਆਂ ਮੈਂ ਆਪਣੇ ਪੁੱਤਰ ਕੁਰਬਾਨ ਕਰਕੇ ਪ੍ਰਾਪਤ ਕੀਤੀਆਂ ਹਨ ਉਸੇ ਦੇ ਮੁਕਾਬਲੇ ਤੇ ਮੇਰਾ ਵੀਰ ਜਾ ਰਿਹਾ ਹੈ ਭੈਣ ਦਾ ਦਿਲ ਭਰ ਆਇਆ ਅੱਖਾਂ 'ਚ ਪਾਣੀ ਆ ਗਿਆ ਅੱਖਾਂ ਵਿੱਚ ਦਲਕਣ ਵਾਲੀ ਇਹ ਪਾਣੀ ਦੀ ਬੂੰਦ ਹਕੀਕਤ 'ਚ ਹੈ ਕੀ ਚੀਜ਼ ਬਾਈ ਕੁਛ ਸਤਰਾ ਅਰਥ ਹੈ ਨੇ ਦਿਲੋਂ ਬਲਬਲਾ ਉੱਠਿਓ ਬਾਲਬਾ ਨੂੰ ਚੜ ਦਿਮਾਗ ਦੇ ਤਲ ਤੇ ਬਹਿ ਜਾਂਦਾ ਫਿਰ ਉਹ ਅਗਨ ਨਾ ਉੱਥੇ ਵੀ ਟਿਕਣ ਦੇਂਦੀ ਪਾਣੀ ਉਹ ਅੱਖਾਂ ਵੱਲੇ ਬਹਿ ਜਾਂਦਾ ਦਿਲੀ ਅਸਰਤਾ ਮਾਰ ਨਾ ਨੈਣ ਛੱਡਣ ਨਾ ਚਿਮਣੀ ਅੜਕਿਆ ਰਹਿ ਜਾਂਦਾ ਜਿਵੇਂ ਕੋਈ ਪਿਆਰੇ ਦਾ ਆਉਣ ਸੁਣ ਕੇ ਬੂਹਾ ਕੋਲ ਦਲੀਕ ਤੇ ਬਹਿ ਜਾਂਦਾ ਜਿਵੇਂ ਕਿਸੇ ਦੇ ਮਿਲਣ ਲਈ ਔੜ ਕੇ ਕੋਈ ਕਿਸੇ ਗੱਲ ਤੋਂ ਅੱਜ ਕੇ ਰਹਿ ਜਾਂਦਾ ਜਿਵੇਂ ਪੌਣ ਰਚ ਕੇ ਤੁਰ ਤੁਪਕਾ ਕਿਤੇ ਫੁੱਲ ਤੇ ਮੰਨ ਕੇ ਬਹਿ ਜਾਂਦਾ ਮੋਤੀ ਟੁੱਟਿਆ ਕਿਸੇ ਦੀ ਦਾਉਣੀ ਦਾ ਕੇਸਾਂ ਵਿੱਚ ਹੀ ਉਲਝਿਆ ਰਹਿ ਜਾਂਦਾ ਸ਼ੀਤਲ ਕਿਸੇ ਦੇ ਫਿਰੋਂ ਦਾ ਸਾਰ ਸਾਰਾ ਹੰਝੂ ਇੱਕ ਮਲੂਕੜਾ ਸਹਿ ਜਾਂਦਾ ਚੇਤੇ ਰੱਖੋ ਖਾਲਸਾ ਜੀ ਇਹ ਪਾਣੀ ਦੀ ਬੂੰਦ ਤੱਕਣੀ ਹੋਵੇ ਉਹ ਸੁਹਾਗਣ ਦੀਆਂ ਅੱਖਾਂ ਵਿੱਚ ਤੱਕੋ ਕਿਸੇ ਸਿਰ ਦਾ ਸੁਹਾਗ ਜੰਨਾਂ ਨਾਲ ਭੱਜ ਕੇ ਜਿਉਂਦਾ ਸੜ ਗਿਆ ਪਰ ਗੁਰਦੁਆਰੇ ਆਰਾਧ ਕਰਾ ਗਏ ਜੇ ਪਾਣੀ ਦੀ ਬੂੰਦ ਤੱਕਣੀ ਹੈ ਉਸ ਭੈਣ ਦੀਆਂ ਅੱਖਾਂ ਵਿੱਚ ਤੱਕੋ ਜਿਹਦਾ ਵੀਰ ਸ਼ਾਦੀਆਂ ਉਪਰਦੀ ਗੱਡੀਆਂ ਦੇ ਇੰਜਨ ਗੁਜ਼ਾਰ ਗਿਆ ਪਰ ਲੋਕਾਂ ਨੂੰ ਦੱਸ ਗਿਆ ਕਿ ਸ਼ਾਂਤਮਈ ਕਿਸ ਨੂੰ ਕਿਹਾ ਜਾਂਦਾ ਇਹ ਪਾਣੀ ਦੀ ਬੂੰਦ ਤੱਕਣੀ ਹੈ ਬੀਬੀ ਨਸੀਰਾਂ ਦੀਆਂ ਅੱਖਾਂ ਵਿੱਚ ਤੱਕੋ ਜਿਹਦੇ ਦੋ ਨੌ ਨਿਹਾਲ ਖੂਨ ਵਿੱਚ ਇਸ਼ਨਾਨ ਕੀਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਗੋਦੀ ਵਿੱਚ ਬਰਾਜੇ ਹੋਏ ਹਨ ਮੇਰਾ ਅਫਸੋਸ ਸੈਦ ਖਾਨ ਨੂੰ ਕੁਦਰਤ ਨੇ ਉਹ ਦਿਲ ਨਹੀਂ ਸੀ ਬਖਸ਼ਿਆ ਜਿਹੜਾ ਇਹਨਾਂ ਹੰਝੂਆਂ ਦੀ ਬੋਲੀ ਸਮੇਂ ਲੈਂਦਾ ਦਿਲ ਵਿੱਚ ਸੋਚਦਾ ਹੈ ਕਿ ਭੈਣ ਦੇ ਪੁੱਤਰ ਸ਼ਹੀਦ ਹੋ ਗਏ ਸਨ ਇਸ ਵਾਸਤੇ ਇਹਦਾ ਦਿਲ ਚਕਾਣੇ ਨਹੀਂ ਤਾਂ ਮੈਂ ਇਹਦੀਆਂ ਗੱਲਾਂ ਤੇ ਪਰਵਾਹ ਕਿਉਂ ਕਰਾਂ ਹਮੇ ਵਿੱਚ ਆਇਆ ਅੱਗੇ ਵੱਧਦਾ ਹੈ ਮਮਤਾ ਦੀ ਮਾਰੀ ਭੈਣ ਬਾਹ ਫੜ ਕੇ ਅਟਕਾ ਲੈਂਦੀ ਹੈ ਕਹਿੰਦੀ ਹੈ ਮੇਰੇ ਵੀਰ ਆਨੰਦਪੁਰ ਜਾਣ ਰੋਕਦੀ ਨਹੀਂ ਜਮ ਜਮ ਜਾ ਹਜ਼ਾਰ ਵਾਰ ਜਾ ਪਰ ਇਹ ਗੱਲ ਚੇਤੇ ਰੱਖੇ ਉੱਥੇ ਜਾਣਾ ਤਾਂ ਨੀਵਾਂ ਹੋ ਕੇ ਜਾ ਤਾਂ ਜੇ ਕੁਝ ਬਰਾਬਰ ਕਰ ਸਕੇ ਉੱਥੇ ਹੰਕਾਰਿਆ ਜਾਏਗਾ ਸੋ ਮਾਰਿਆ ਜਾਏਗਾ ਇੱਕ ਪਾਸਿਓਂ ਬੀਬੀ ਨਸੀਰਾਂ ਗਿਆਨ ਦੀਆਂ ਗੱਲਾਂ ਕਹਿ ਕੇ ਆਪਣੇ ਭਰਾ ਨੂੰ ਪ੍ਰੇਰਦੀ ਹੈ ਗੁਰਦੇਵ ਦੇ ਚਰਨਾਂ ਵੱਲੇ ਦੂਜੇ ਪਾਸੇ ਹੰਕਾਰੀ ਸੈਦ ਖਾਨ ਅੱਗੋਂ ਮੂੰਹ ਤੋੜਵੇਂ ਜਵਾਬ ਦੇ ਰਹੇ ਕਿਵੇਂ ਬਾਜ
ਸੋਹਣਿਆ ਨਸੀਰਾ ਸੈਦ ਖਾਨ ਚੱਲਿਆ ਵੀਰਵਾਰਾ ਭੈਣਿਆਣ ਮੱਲਿਆ ਭੈਣ ਸਮਝਾਉਂਦੀ ਵੀਰ ਸਰਦਾਰ ਨੂੰ ਛਿੜਕੇ ਗਿਆਨ ਰੱਬੀ ਅਵਤਾਰ ਨੂੰ ਸੈਦ ਖਾਨ ਅੱਗੋਂ ਬੋਲ ਕੇ ਸੁਣਾਉਂਦਾ ਭੈਣ ਨੂੰ ਪਿਛਾ ਝਿੜਕਾ ਹਟਾਉਂਦਾ ਕਹਿੰਦਾ ਹੁਣ ਤੇਗ ਨਾ ਮਿਆਨੇ ਪਾਵਾਂਗਾ ਹਿੰਦੂਆਂ ਦਾ ਪੀਰ ਬਣ ਕੇ ਲਿਆਵਾਂਗਾ ਗੱਲਾਂ ਮੈਨੂੰ ਕੀ ਸੁਣਾਉਣੀ ਹੈ ਸੂਰਮੇ ਦੇ ਦਿਲ ਕਾਨੂੰ ਚੋਬਾ ਲਾਉਣੀ ਹੈ ਤੇਗਾ ਜਾਣ ਕੇ ਲਿਆਵਾਂਗਾ।
ਸੂਰਮਾ ਜਵਾਨ ਵੇਖ ਕੇ ਲਿਆ, ਹਜ਼ਾਰਾਂ ਦੇ ਲਾਊਗਾ ਕਾਨ ਦੇ, ਬਾਲ ਕੇ ਰਹਿਣਗੇ ਕੁੰਜਾਂ ਦੀ ਡਾਰ ਨੂੰ, ਛੇੜ ਕੇ ਕਿਰਨ ਹਰਪੀ ਅਵਤਾਰ ਨੂੰ।
ਕੱਲਾ ਹੀ ਬਥੇਰਾ ਮੇਰੀ ਫੌਜ ਨੂੰ, ਰੋਕਣਾ ਕੀ ਕੱਖਾਂ ਦਰਿਆ ਦੀ ਮੌਜ ਨੂੰ, ਧੂੜ ਵਾਂਗ ਸ਼ਾਨ ਉਸ ਦੀ ਉਡਾਵਾਂਗਾ, ਹਿੰਦੂਆਂ ਦਾ ਪੀਰ ਬਣ ਕੇ ਲਿਆਵਾਂਗਾ।
ਹਰਪੀ ਨੂਰੀ ਅੱਲਾ ਦਾ ਪਿਆਰਾ ਵੇ, ਉਹਦੇ ਨਾਲ ਤੇਰਾ ਨਾ ਚੱਲੂਗਾ ਚਾਰਾ ਵੇ, ਫਲ ਨੀ ਚਰਨ ਛੱਡ ਕੇ ਹੰਕਾਰ ਨੂੰ, ਛੇੜ ਕੇ ਕਿਰਨ ਹਰਪੀ ਅਵਤਾਰ ਨੂੰ।
ਤੁਸੀਂ ਅੱਗੇ ਥੋੜੇ ਹੋਏ ਹੋ ਨਿਹਾਲੀ, ਉਹਦੇ ਪਿੱਛੇ ਨੱਕ ਮਰਵਾ ਲੈ ਲਾਲੀ, ਮੈਂ ਤਾਂ ਹੁਣ ਤੇਗ ਨੂੰ ਹੀ ਅਜ਼ਮਾਵਾਂਗਾ, ਹਿੰਦੂਆਂ ਦਾ ਪੀਰ ਬਣ ਕੇ ਲਿਆਵਾਂਗਾ।
ਮੇਰੇ ਲਾਲ ਨੇ ਸ਼ਹੀਦ ਹੋਏ ਨੇ, ਰੋਸ਼ਨ ਜਹਾਨ ਤੇ ਮਰੀਦ ਹੋਏ ਨੇ, ਤੂੰ ਵੀ ਰੱਖ ਰੱਖ ਛੱਡ ਦੇ ਹੰਕਾਰ ਨੂੰ, ਛੇੜ ਕੇ ਕਿਰਨ ਹਰਪੀ ਅਵਤਾਰ ਨੂੰ।
ਬਸ ਹੁਣ ਮੈਨੂੰ ਹੋਰੇ ਅਟਕਾਵੀ ਨਾ, ਜੰਗ ਵੱਲੇ ਜਾਂਦੇ ਨੂੰ ਨਾ ਪਾਵੀ ਨਾ, ਸੀਤਲਾ ਮੈਂ ਡਰਨਾ ਕਿਸੇ ਦਾ ਖਾਵਾਂਗਾ, ਹਿੰਦੂਆਂ ਦਾ ਪੀਰ ਬਣ ਕੇ ਲਿਆਵਾਂਗਾ।
ਮਮਤਾ ਮਾਰੀ ਭੈਣ ਨੇ ਇੱਕ ਵਾਰ ਫਿਰ ਅਟਕਾ ਲਿਆ, ਕਹਿੰਦੇ ਮੇਰੇ ਵੀਰ ਬੀਤੇ ਜਾ ਤੇ ਜ਼ਰਾ ਚਾਤੀ ਮਾਰ ਕੇ ਦੇਖ, ਜ਼ਮੀਨੇ ਚਮਨ ਗੁਲ ਖਿਲਾ ਦੀਆ ਕਿਆ ਕਿਆ, ਬਦਲਤਾ ਰੰਗ ਆਸਮਾਂ ਕੈਸੇ ਕੈਸੇ, ਨਾ ਗੋਰੇ ਸਿਕੰਦਰ ਨਾ ਹੈ ਕਬਰੇ ਦਾਰਾ, ਮਿਟੇ ਨਾਮੀਓ ਕੇ ਨਿਸ਼ਾਨ ਕੈਸੇ ਕੈਸੇ, ਕਿਡੇ ਕਿਡੇ ਵੱਡੇ ਬਲੀ ਤੇ ਹੰਕਾਰੀ ਹੋ ਗਏ, ਅੱਗੇ ਨਿਸ਼ਾਨ ਤੱਕ ਬਾਕੀ ਨਹੀਂ ਰਿਹਾ, ਦੁੱਖ ਇਸ ਬਾਗ ਦੀ ਮੂਲੀ ਹੈ। ਕਿਵੇਂ ਕਹਿ ਰਹੀ ਭਾਈ?
ਆਰੇ
ਜਾ ਕੇ ਮੋਰਚੇ ਮਰ ਰਹੇ। ਭਾਈ ਤਾਰ ਦੇ ਹਿੰਦੂ ਰਾਜੇ ਆਪਣੀਆਂ ਫੌਜਾਂ ਲੈ ਕੇ ਉਹਦੇ ਨਾਲ ਆ ਗਏ ਹਨ। ਗੁਰਦੇਵ ਪਾਤਸ਼ਾਹ ਨੇ ਬੇਨਤੀ ਕੀ, ਸੱਚੇ ਪਾਤਸ਼ਾਹ ਦੁਸ਼ਮਣ ਚੜ ਕੇ ਆ ਗਏ, ਹੁਕਮ ਹੋਵੇ ਅਚਨਚੇਤ ਰਾਤ ਉਸ ਤੇ ਹਮਲਾ ਕਰ ਦਿੱਤਾ ਜਾਏ। ਗੁਰਦੇਵ ਨੇ ਕਿਹਾ, ਸਿੱਖੋ ਰੋਜ਼ ਪੜ੍ਹਦੇ ਤਾਂ ਇਹ ਹੋ, ਨਾ ਕੋ ਬੈਰੀ ਨਾ ਬੇਗਾਨਾ, ਸਗਲ ਸੰਗ ਹਮ ਕੋ ਬਣੇ ਆਈ, ਫਿਰ ਤੁਹਾਨੂੰ ਦੁਸ਼ਮਣ ਪਾਉਣ ਨਜ਼ਰ ਆ ਗਿਆ। ਗੁਰਦੇਵ ਕਿ ਸ਼ੈਦ ਖਾਨ ਵੀ ਦੁਸ਼ਮਣ ਨਹੀਂ? ਹਜ਼ੂਰ ਕਹਿੰਦੇ ਨੇ ਨਹੀਂ, ਸਾਡਾ ਵੈਰ ਕਿਸੇ ਦੀ ਜ਼ਾਤ ਨਾਲ ਨਹੀਂ, ਅਸੀਂ ਇਹ ਤਲਵਾਰ ਕਿਤੇ ਵਾਰ ਕਰਨ ਵਾਸਤੇ ਨਹੀਂ, ਸਗੋਂ ਦੁਸ਼ਮਣ ਦਾ ਵਾਰ ਰੋਕਣ ਵਾਸਤੇ ਕੀਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚ ਮੈਂ ਸਿੱਧ ਕਰਨ ਦਾ ਯਤਨ ਕੀਤਾ ਹੈ ਕਿ ਗੁਰਦੇਵ ਲੜਾਈ ਪਸੰਦ ਨਹੀਂ, ਅਮਨ ਪਸੰਦ ਹਨ। ਜਦ ਵੀ ਉਹਨਾਂ ਨੇ ਟਾਕਰਾ ਕੀਤਾ ਹੈ, ਜਾਂ ਦੁਸ਼ਮਣੇ ਹਮਲਾ ਕੀਤਾ ਤਾਂ ਤਦ ਮੁਕਾਬਲਾ ਕੀਤਾ, ਜਾਂ ਕਿਸੇ ਕਮਜ਼ੋਰ ਦੀ ਮਦਦ ਵਾਸਤੇ। ਯਹੂਦੀਆਂ ਦੇ ਧਾਰਮਿਕ ਗ੍ਰੰਥ ਵਿੱਚ ਇੱਕ ਆਇਤ ਆਉਂਦੀ ਹੈ, ਕਹਿੰਦੇ ਨੇ ਜਰਵਾਨ ਨਮਾਣੇ ਤੇ ਧੱਕਾ ਕਰੇ ਤੇ ਤਾਕਤਵਰ ਕੋਲ ਬਹਿ ਕੇ ਚੁੱਪ ਕਰਕੇ ਦੇਖਦਾ ਰਹੇ, ਉਹ ਛੋਟੇ ਸ਼ੈਤਾਨ ਦੇ ਬਰਾਬਰ ਹੈ। ਸ਼ਬਦ ਬੜੇ ਕੌੜੇ ਹਨ, ਪਰ ਅਸਲੀਅਤ ਹੈ ਨਾ ਕਿ ਬਰਾਬਰ ਦਾ ਤਾਕਤਵਰ ਹੀ ਜਰਮਾਣੇ ਨੂੰ ਕਮਜ਼ੋਰ ਤੇ ਧੱਕਾ ਕਰਦਿਆਂ ਵੇਖ ਕੇ ਜੇ ਖਾਮੋਸ਼ ਰਹਿੰਦਾ ਹੈ ਤੇ ਉਸਨੂੰ ਸ਼ੈ ਨਹੀਂ ਦਿੰਦਾ, ਜੋ ਤੇਰੀ ਮਰਜ਼ੀ ਹੈ ਕਰ, ਤੈਨੂੰ ਰੋਕਣ ਵਾਲਾ ਕੋਈ ਨਹੀਂ। ਕਬੀਰ ਜੀ ਨੇ ਸਿਧਾਂਤ ਦਿੱਤਾ ਸੀ, ਸੰਤਾਂ ਮਾਨੋ ਦੂਤਾਂ ਡਾਨੋ, ਇਹ ਕੁਟਵਾਰੀ ਮੇਰੀ, ਪਰ ਇਸ ਤੇ ਅਮਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ ਹੈ। ਦਾਤਾਰ ਨੇ ਕਿਹਾ, ਭਾਈ ਪਹਿਲਾਂ ਹਮਲਾ ਨਹੀਂ ਕਰਨਾ, ਪਰ ਜੇ ਦੁਸ਼ਮਣ ਹਮਲਾ ਕਰੇਗਾ ਫਿਰ ਖਾਲਸਾ ਤਿਆਰ ਪਰ ਤਿਆਰ ਹੈ, ਇਹਦੇ ਤਾਂ ਉਡੀਕ ਹੋ ਰਹੀ ਹੈ। ਪਰ ਸ਼ੈਦ ਖਾਨ ਜੋ ਆਇਆ ਇਸੇ ਇਰਾਦੇ ਨਾਲ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗ੍ਰਿਫਤਾਰ ਕਰਕੇ ਬਾਦਸ਼ਾਹ ਕੋਲੋਂ ਇਨਾਮ ਲੈ ਰਹੇ ਹਨ। ਚੜ੍ਹਦੇ ਸੂਰਜ ਮਾਰ ਕੇ ਨਗਾਏ ਚੋਰ ਆਪਣੀਆਂ ਫੌਜਾਂ ਲੈ ਕੇ ਅਨੰਦਪੁਰ ਸਾਹਿਬ ਤੇ ਤਾਲਾ ਬੋਲ ਦਿੰਦਾ, ਕਿਵੇਂ ਬਾਰੇ ਨਾਵਾ ਬੋਲ ਦਿੱਤਾ ਟਿੱਕਾ ਪੁੱਛਿਆ ਸੱਚੇ ਪਾਤਸ਼ਾਹ ਹੁਣ ਕੀ ਹੁਕਮ ਹੈ ਹਜ਼ੂਰ ਕਹਿੰਦੇ ਆਪ ਯੋਜਨ ਕਦਾਓ ਸਹੀ ਅਰਥਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਰੀ ਹੋਈ ਕੌਮ ਨੂੰ ਨਵੀਂ ਜ਼ਿੰਦਗੀ ਦੇ ਦਿੱਤੀ ਸੀ ਔਰ ਮਰਨ ਹਾਰੇ ਜੀਅਰ ਰਾਹੀਂ ਇਹ ਯਕੀਨ ਕਰਾ ਦਿੱਤਾ ਸੀ ਇੱਕ ਸਾਖੀ ਆਉਂਦੀ ਹੈ ਇੱਕ ਮਾਈ ਹਜ਼ੂਰ ਦੇ ਚਰਨਾਂ ਵਿੱਚ ਪਹੁੰਚੀ ਹੱਥ ਜੋੜ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਮੇਰਾ ਇੱਕੋ ਇੱਕ ਬੱਚਾ ਬਿਮਾਰ ਪਿਆ ਉੱਤੇ ਰਾਮਤ ਕਰੋ ਹਜ਼ੂਰ ਕਹਿਣ ਲੱਗੇ ਮਾਤਾ ਜੀ ਕੀ ਤੂੰ ਆਪਣੇ ਬੱਚੇ ਦੀ ਲੰਮੀ ਉਮਰ ਚਾਹੁੰਦੀ ਜ਼ਿੰਦਗੀ ਚਾਹੁੰਦੀ ਹੈ ਕਹੀ ਨਹੀਂ ਸੱਚੇ ਪਾਤਸ਼ਾਹ ਮੇਰੀ ਬੇਨਤੀ ਇਹ ਹੈ ਪੰਗਾਣੀ ਦੇ ਮੈਦਾਨ ਵਿੱਚ ਮੇਰਾ ਪਤੀ ਹਜ਼ੂਰ ਦੇ ਚਰਨਾਂ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕਰ ਗਏ ਮੇਰਾ ਵੱਡਾ ਲੜਕਾ ਮੈਦਾਨ ਦੇ ਯੁੱਧ ਵਿੱਚ ਸ਼ਹੀਦ ਹੋਇਆ ਮੇਰੀ ਬੇਨਤੀ ਹੈ ਮੇਰਾ ਇੱਕੋ ਇੱਕ ਛੋਟਾ ਬੱਚਾ ਹੈ ਇਹ ਬਿਮਾਰੀ ਨਾਲ ਮੰਜੇ ਤੇ ਪੈ ਕੇ ਨਾ ਮਰੇ ਹਜ਼ੂਰ ਦੇ ਕਿਸੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕਰੇ ਤਾਂ ਇਹ ਚਾਹ ਪੈਦਾ ਕਰ ਦਿੱਤਾ ਸੀ ਗੁਰਦੇਵ ਨੇ ਕਿ ਮਰਨ ਹਾਰੇ ਜੀ ਰਾਏ ਮਰਨ ਮਨੁੱਖਾਂ ਸੋਹਰੀਆਂ ਹੱਕ ਹੈ ਇਸੇ ਇਰਾਦੇ ਨਾਲ ਜੇ ਕਰ ਰਹੇ ਨੇ ਤਿਆਰੀ ਮਾਵਾਂ ਆਪਣੇ ਬੱਚਿਆਂ ਨੂੰ ਭੈਣਾਂ ਆਪਣੇ ਵੀਰਾਂ ਨੂੰ ਔਰ ਦੇਵੀਆਂ ਆਪਣੇ ਸੁਹਾਗਾਂ ਨੂੰ ਕਿਸ ਚਾਹ ਨਾਲ ਵਿਦਿਆ ਕਰ ਰਹੀਆਂ ਨੇ ਸੁਣੋ ਬਾਏ ਸਿੰਘ ਇੱਕ ਜਗ੍ਹਾ ਕਹਿੰਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਸ਼ਹਾਦਤ ਦੇ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਮੁਸਲਮਾਨਾਂ ਦੇ ਦੁਸ਼ਮਣ ਬਣ ਗਏ। ਇਹ ਸੋਚਣੀ ਉਹਦੀ ਗਲਤ ਹੈ। ਗੁਰੂ ਗੋਬਿੰਦ ਸਿੰਘ ਮੁਸਲਮਾਨਾਂ ਦੇ ਦੁਸ਼ਮਣ ਨਹੀਂ, ਕਿਸੇ ਹੋਰ ਜਾਤੀ ਦੇ ਦੁਸ਼ਮਣ ਨਹੀਂ, ਕੇਵਲ ਜ਼ਾਲਮ ਦੇ ਦੁਸ਼ਮਣ ਹਨ। ਮੈਂ ਪਿੱਛੇ ਮਿਸਾਲ ਦੇ ਆਇਆ ਹਾਂ, ਧਾਰਮਿਕ ਆਗੂ ਹਨ ਮੁਸਲਮਾਨਾਂ ਦੇ, ਸੈਯਦ ਬੁੱਧੂ ਸ਼ਾਹ ਜੀ, ਉਹ ਗੁਰਦੇਵ ਦੀ ਸੇਵਾ 'ਚ ਆਪਣੇ ਪੁੱਤਰਾਂ ਦੀ ਸ਼ਹੀਦੀ ਦੇਦੇ ਹਨ। ਮੁਸਲਮਾਨਾਂ ਦੇ ਦੁਸ਼ਮਣ ਕਿਵੇਂ ਹੋਏ? ਇੱਥੇ ਹੀ ਬਸ ਨਹੀਂ, ਉਹ 500 ਪਠਾਨ ਜੋ ਬੁੱਧੂ ਸ਼ਾਹ ਜੀ ਦੇ ਰਖਵਾਏ ਸਨ, 400 ਰਾਜਿਆਂ ਕੋਲ ਰਿਸ਼ਵਤ ਲੈ ਕੇ ਉਹਨਾਂ ਨਾਲ ਜਾ ਮਿਲੇ। ਪਰ ਕਾਲੇ ਖਾਨ ਆਪਣੇ 100 ਸਿਪਾਹੀ ਸਣੇ ਸਾਡਾ ਮਹਾਰਾਜ ਜੀ ਦੇ ਚਰਨਾਂ ਵਿੱਚ ਰਿਹਾ ਹੈ ਔਰ ਆਗਰਦਮਕ ਸੇਵਾ ਨਿਭਾਈ ਹੈ। ਇੱਥੇ ਹੀ ਬਸ ਨਹੀਂ, ਇਹ ਸੈਦ ਖਾਨ ਦੇ ਮੁਕਾਬਲੇ 'ਤੇ ਵੀ ਇਹਦਾ ਚੋਟੀਦਾਰ ਸਯਾਦ ਬੇਗ ਹੈ। ਕਦੇ ਦੋਵੇਂ ਔਰੰਗਜ਼ੇਬ ਦੀ ਨੌਕਰੀ ਕਰਿਆ ਕਰਦੇ ਸਨ, ਦੋਵੇਂ ਦੋਸਤ ਸਨ, ਇੱਕੋ ਜਿਹੇ ਬਰਾਬਰ ਦੇ ਪੌਦੇ। ਇੱਕ ਵਾਰ ਆਲਿਫ ਖਾਨ ਔਰ ਸਯਾਦ ਬੇਗ ਗੁਰਦੇਵ 'ਤੇ ਲੜਨ ਵਾਸਤੇ ਆਏ। ਦਿਲ ਵਿੱਚ ਖਿਆਲ ਆਇਆ, ਸੁਣਦਿਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਈਸ਼ਵਰ ਦਾ ਭੇਜਿਆ ਹੋਇਆ ਇੱਕ ਨਬੀ ਹੈ, ਰਸੂਲ ਹੈ, ਜੇ ਸੱਚਮੁੱਚ ਐਸਾ ਹੈ ਸਾਹਮਣੇ ਦੀਦਾਰ ਦੇਵੇ, ਮੇਰਾ ਭੁਲੇਖਾ ਦੂਰ ਹੋ ਜੇ। ਛੇੜਿਆ ਘੋੜਾ ਗੁਰਦੇਵ ਨੇ ਅਤੇ ਸਾਹਮਣੇ ਆਏ ਸਯਾਦ ਬੇਗ ਦੇ। ਸਯਾਦ ਬੇਗ, ਹਿੰਦੂਆਂ ਦਾ ਪੀਰ ਤੇਰੇ ਸਾਹਮਣੇ ਖਲੋਤਾ, ਇਹ ਨਿਰਵੈਰ ਵੀ ਹੈ ਔਰ ਨਿਰਭੈ ਵੀ ਹੈ, ਹੁਣ ਤੂੰ ਫੈਸਲਾ ਕਰਨਾ, ਤੂੰ ਕਿਹੜਾ ਰਸਤਾ ਤਿਆਰ ਕਰਨਾ। ਮਨ ਮੋਹਿਆ ਗਿਆ, ਹਜ਼ੂਰ ਦੇ ਚਰਨਾਂ 'ਤੇ ਢਹਿ ਪਿਆ ਸਯਾਦ ਬੇਗ। ਚਰਨ ਛੋਹ ਕੇ ਕਹਿੰਦਾ, ਸੱਚੇ ਪਾਤਸ਼ਾਹ, ਹੁਣ ਮੈਂ ਸੱਚ ਪਛਾਤਾ, ਆਗਿਆ ਦਿਓ ਆਪਣੇ ਸਿਪਾਹੀਆਂ ਸਣੇ ਧਰਮ ਦੇ ਵੈਰੀਆਂ ਦੇ ਮੁਕਾਬਲੇ 'ਤੇ ਲੜਨ। ਆਲਿਫ ਖਾਨ ਨੇ ਕਿਸੇ ਵੇਲੇ ਵੇਖਿਆ ਕਿ ਸਯਾਦ ਬੇਗ ਵੀ ਗੁਰੂ ਮਹਾਰਾਜ ਵੱਲੇ ਚਲਿਆ ਗਿਆ ਹੈ, ਇੱਕ ਫੱਟ ਖਾ ਕੇ ਮੈਦਾਨ 'ਚੋਂ ਨੱਸ ਗਿਆ ਹੈ। ਸਯਾਦ ਬੇਗ ਉਸ ਤੋਂ ਪਿੱਛੋਂ ਗੁਰਦੇਵ ਦੇ ਚਰਨਾਂ ਵਿੱਚ ਰਿਹਾ ਹੈ। ਜੋ ਲੈ ਕੇ ਆ ਗਿਆ ਮਹਾਰਾਜ ਸੈਦ ਖਾਨ ਦੇ ਮੁਕਾਬਲੇ 'ਤੇ ਜਾਣਾ ਚਾਹਣਾ, ਛਿੜ ਕੇ ਘੋੜਾ ਪਹੁੰਚਿਆ ਮੈਦਾਨ ਵਿੱਚ, ਖਲੋ ਕੇ ਸੈਦ ਖਾਨ ਦੇ ਸਾਹਮਣੇ ਮੰਗਾਲ ਕੇ ਉਸਨੂੰ ਇਉਂ ਕਹਿੰਦਾ, ਸਹਿਰ ਖਾਨ ਸੋਚਦਾ ਹੈ ਸਯਾਦ ਬੇਬੀ ਬੜਾ ਤਲਵਾਰ ਦਾ ਤਨੀ ਹੈ, ਮੈਂ ਤਾਂ ਟਾਕਰਾ ਕੀਤਾ ਤਾਂ ਹੋ ਸਕਦਾ ਹੈ ਇਹ ਮੈਨੂੰ ਜਿੱਤ ਜਾਵੇ, ਮਰ ਜੇ ਮਤਲਬ ਦਾ ਵਾਸਤਾ ਪਾ ਕੇ ਇਸ ਨੂੰ ਧੋਖਾ ਦੇ ਕੇ ਆਪਣੇ ਨਾਲ ਕੱਢ ਲਵਾਂ ਤਾਂ ਫਿਰ ਕਦੇ ਗੁਰੂ ਗੋਬਿੰਦ ਸਿੰਘ ਸਾਡਾ ਟਾਕਰਾ ਨਹੀਂ ਕਰ ਸਕੇ। ਸੋਏ ਮਤਲਬ ਦਾ ਵਾਸਤਾ ਪਾ ਕੇ ਸ਼ਹਿਰ ਖਾਨ ਪਰੇੜਦਾ ਹੈ ਸਯਾਦ ਬੇਗ ਨੂੰ, ਮਗਰ ਸ਼ਹਿਰ ਖਾਨ ਦੇ ਮੁਕਾਬਲੇ ਤੇ ਸਯਾਦ ਬੇਗ ਜਿਹਦੇ ਦਿਲ ਵਿੱਚ ਗੁਰਦੇਵ ਦਾ ਪ੍ਰੇਮ ਕਰ ਕਰ ਗਿਆ ਅੱਗੋਂ ਮੂੰਹ ਤੋੜਵੇਂ ਜਵਾਬ ਦੇ ਰਿਹਾ।
ਸਯਾਦ ਖਾਨ ਬੋਲੇ ਅਰੇ ਆਗਮਾਨ ਦਾ ਅੱਖੀ ਰਤ ਡੋਲਣ ਕੇਰਾ ਆਖਦਾ ਜਵਾਨ ਦਾ, ਕਹਿੰਦਾ ਸਯਾਦ ਬੇਗ ਨੂੰ ਅੱਲਾ ਹੈ ਜਾਣਦਾ, ਤੇਰੇ ਤੇ ਵਾਰ ਕਰਨ ਬੜਾ ਇਮਾਨ ਦਾ, ਮਾਰੀ ਬਸ ਤੇਰੀ ਦਾਦ ਉਹਨੂੰ ਲਗਾਇਓਈ, ਟਾਵਰ ਦੇ ਪਿੱਛੇ ਲੱਗੇ ਦੀਨ ਗੁਵਾਇਓਈ, ਟਾਵਰ ਦੇ ਮਗਰ ਕਮਲਿਆ ਬੋਲਿਆ ਸਯਾਦ ਮੁਖੋਂ ਵਾਹਿਗੁਰੂ ਉਚਾਰ ਕੇ, ਸਜਦੇ ਵਜਨ ਸਹਿਲ ਖਾਂ ਵੇਖੀ ਵਿਚਾਰ ਕੇ, ਆਇਓ ਚੜਕਲਗੀ ਦਰਤੇ ਜਾਵੇਗਾ ਹਾਰ ਕੇ, ਆਫਤ ਗਲ ਪਾਈਓ ਸੁੱਤਾ ਸ਼ੇਰ ਲਲਕਾਰ ਕੇ, ਵੇਲਾ ਹੀ ਚੱਲ ਪਕੜ ਲੈ ਛੱਡਦੇ ਹੰਕਾਰ ਨੂੰ, ਕਾਫਰ ਨਾ ਆਪ ਸਮਝਿਆ ਰੱਬੀ ਅਵਤਾਰ ਨੂੰ, ਇਹ ਕਾਫਰ ਨਾ ਆਖ ਕਮਲਿਆ ਕਲਗੀ ਲੜਕੇ ਆਏ ਅੱਗੇ ਦੇਖੇ ਹਜ਼ਾਰਾਂ ਨੇ, ਕਿੰਨੇ ਸਕੀਓ ਦੇ ਕਿੰਨੇ ਚੱਲ ਰਹੀਆਂ ਮਾਰਾਂ ਨੇ, ਸ਼ੇਰਾਂ ਦੇ ਨਾਲ ਕੀ ਕਰਨਾ ਮਿਰਗਾਂ ਦੀਆਂ ਡਾਰਾਂ ਨੇ, ਛੜਕੇ ਨਸ ਜਾਣ ਆਏ ਉਹਦੇ ਜੁੰਨੀ ਦੀਆਂ ਯਾਰਾਂ ਨੇ, ਹੱਲਾ ਨੀ ਚੱਲਣਾ ਜਿਹਨੂੰ ਇੰਨਾ ਵਡਿਆਏ ਹੋਈ, ਕਾਫਰ ਦੇ ਪਿੱਛੇ ਲੱਗੇ ਤੀਨ ਗੁਵਾਏ ਹੋਈ, ਕਾਫਰ ਦੇ ਮਗਰ ਕਮਲਿਆ ਕਰਗੀ ਦਾ ਰੂਪ ਹਰੀ ਦਾ ਪੂਰਨ ਅਵਤਾਰ ਹੋਏ, ਦੁਨੀਆਂ ਨੂੰ ਤਾਰ ਲਿਆਇਆ ਦੇ ਦਰ ਕਰਤਾਰ ਹੋਏ, ਹੋਰ ਕੀ ਖੋਣਾ ਉਹਦਾ ਤੇਰੀ ਤਲਵਾਰ ਹੋਏ, ਤੇਰੇ ਜੇ ਲੱਖਾਂ ਉਸਦੇ ਹੈਣ ਪਾਣੀ ਹਾਰ ਹੋਏ, ਜਿੱਤ ਲੇਗਾ ਕੌਣ ਮੂਰਖਾ ਅੱਲਾ ਦੇ ਯਾਰ ਨੂੰ, ਕਾਫਰ ਨਾ ਆਖ ਸਮਝਿਆ ਰੱਬੀ ਅਵਤਾਰ ਨੂੰ, ਇਹ ਕਾਫਰ ਨਾ ਆਖ ਕਮਲਿਆ ਕੌਣ ਕੀ ਤਾਕਤ ਕੀ ਉਸ ਮੇਰੇ ਨਾਲ ਲੜਨਾ ਹੋਏ, ਬਾਦਾਂ ਦੇ ਨਾਲ ਸ਼ੋਧੀਆਂ ਚਿੜੀਆਂ ਕੀ ਆਉਣਾ ਹੋਏ, ਜੰਗ ਵਿੱਚ ਲਲਕਾਰ ਗੁਰੂ ਨੂੰ ਹੱਥੀ ਮੈਂ ਫੜਨਾ ਹੋਏ, ਜਿਉਂਦੇ ਨੂੰ ਮਾਰ ਬੇੜੀਆਂ ਦਿੱਲੀ ਵਿੱਚ ਖੜਨਾ ਹੋਏ, ਜਿਹਨੂੰ ਅਵਤਾਰ ਅੱਲਾ ਦਾ ਕਹਿ ਕੇ ਵਡਿਆਏ ਹੋਈ, ਟਾਵਰ ਦੇ ਪਿੱਛੇ ਲੱਗੇ ਦੀਨ ਗੁਵਾਏ ਹੋਈ, ਟਾਵਰ ਦੇ ਮਗਰ ਕਮਲਿਆ ਅੱਲਾ ਹੈ ਰਾਸ ਤੇਰਾ ਤੇਰੇ ਹੰਕਾਰ ਨੇ, ਖਾਣੇ ਫੜਵਾ ਸੈਲਖਾ ਚਿੜੀਆਂ ਦੀ ਡਾਰ ਨੇ, ਲਾਇਆ ਹੈ ਮੱਥਾ ਕੁਝ ਨੀ ਖੱਟਣਾ ਸਰਕਾਰ ਨੇ, ਸੀਤਲ ਜੀ ਸਾਵੇਂ ਹੋ ਕੇ ਕਰਨੇ ਕਸਵਾਰ ਨੇ, ਚੱਲੇਗਾ ਕਿਹੜਾ ਨੂਰੀ ਨੈਣਾ ਦੀ ਮਾਰ ਨੂੰ, ਕਾਫਰ ਨਾ ਆਖ ਸਮਝਿਆ ਰੱਬੀ ਅਵਤਾਰ ਨੂੰ, ਇਹ ਕਾਫਰ ਨਾ ਆਖ ਕਮਲਿਆ।
ਸਾਰਿਕਾਂ ਨੇ ਇੱਕ ਵਾਰ ਹੋਰ ਪੈਂਤੜਾ ਭਰ ਲਿਆ, ਸੋਚਦਾ ਹੈ ਕਿ ਸਯਾਦ ਬੇਗ ਨੂੰ ਬਾਕਾਇਦਾ ਟ੍ਰੇਨਿੰਗ ਮਿਲੀ ਹੈ ਯੁੱਧ ਦੀ, ਬੜਾ ਮੰਨਿਆ ਪਰਮੰਨਿਆ ਯੋਧਾ ਹੈ, ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਨਾ ਬਲਵਾਨ ਨਹੀਂ ਹੋਏਗਾ, ਉਸਨੂੰ ਕਿਉਂ ਨਾ ਮੰਗਾ ਰਿਹਾ ਜਾਏ। ਕਹਿੰਦਾ ਦੇਖ ਸਯਾਦ ਬੇਗ, ਇਹ ਤੇਰਾ ਗੁਰੂ ਇੰਨਾ ਤਲਵਾਰ ਦਾ ਧਨੀ ਹੈ, ਆ ਮੇਰੇ ਮੁਕਾਬਲੇ ਤੇ ਆਵੇ, ਐਵੇਂ ਤੈਨੂੰ ਡਾ ਕੇ ਮਰਵਾਉਣ ਲਈ ਕਿਉਂ ਤਿਆਰ ਕਰ ਰਿਹਾ। ਚੁਕੈਰ ਵਿੱਚ ਆਇਆ ਸ਼ਹਿਰ ਖਾਂ ਕਹਿ ਰਿਹਾ, ਅਰਦਾ ਭਰਿਆ ਰੋਹ ਦਾ ਸ਼ਹਿਰ ਖਾਂ ਬੋਲਿਆ, ਦੁਆ ਨੇਤਰਾਂ ਚੋਂ ਅੱਗ ਵਰਸਾ, ਐਡਾ ਸੂਰਮਾ ਹਿੰਦੇ ਦਾ ਪੀਰ ਜੀ ਆਵੇ ਸਾਹਮਣੇ ਤੇਗ ਉਠਾ, ਉਹਲੇ ਵਾਂਗ ਕਾਇਰਾਂ ਦੇ ਬੈਠ ਕੇ ਰਿਹਾ ਓਪਰੇ ਪੁੱਤ ਮਰਵਾ, ਉਹਨਾਂ ਡੁਗੇ ਨੂੰ ਕਦੇ ਨੀ ਛੱਡਣਾ ਜਿਹੜੇ ਚੜ ਕੇ ਗਏ ਨੇ, ਆ ਜਿਉਂਦਾ ਫੜ ਕੇ ਤੇਰੇ ਦਸਮੇਕ ਨੂੰ ਹੱਥੀ ਪੁੱਠੀਆਂ ਜ਼ੰਜੀਰਾਂ ਲਾ, ਉਹਦੇ ਸਾਹਮਣੇ ਆਨੰਦਪੁਰ ਉਠਾ ਕੇ ਦਿਓ ਖਾਕ ਦੇ ਨਾਲ ਮਿਲਾ, ਮੇਰੇ ਜਦੋਂ ਤੱਕ ਪੱਥੇ ਵਿੱਚ ਤੀਰ ਨੇ ਦਿਓ ਧਰਤੀ ਦੇ ਤਬ ਕਹਿਲਾ, ਫਸਟ ਕੰਮ ਦਾ ਕਮਾਨ ਦੀ ਤਲਾਰ ਤੋਂ ਮੇਰੀ ਤੇਗ ਕੋਲੋਂ ਕੰਮ ਦਾ ਖੁਦਾ, ਤੁਮਾਂ ਬੀਆਂ ਤੁਮਾਂ ਚੀਰੀਆਂ ਨੇ ਪਈਆਂ ਸਾਰੇ ਜਗ ਤੇ ਮੇਰੇ ਸਾਹਮਣੇ ਤੋਂ ਉਸਨੂੰ ਲਿਆ, ਹੰਕਾਰ ਵਿੱਚ ਆਇਆ ਬੰਦਾ ਬੰਦਾ ਨਾ ਰਹੇ ਬੰਦੇ ਖੁਦਾ ਬਣ ਜਾਏ, ਹੋਮੇ ਜੀ ਇੱਥੋਂ ਤੱਕ ਕਰ ਗਏ, ਜਾਣੀ ਜਾਣ ਦਿਲੇ ਨੇ ਬੁੱਝਣ ਵਾਲੇ ਸੱਚੇ ਪਾਤਸ਼ਾਹ ਸੋਚਦੇ ਨੇ, ਐਸੇ ਦੁਆ ਪਾ ਕੇ ਆਪਣੇ ਪੂਰੇ ਜੋਬਨ ਤੇ ਆ ਚੁੱਕਾ ਹੈ, ਗਿਆਨ ਦੀ ਸੱਟ ਮਾਰ ਕੇ ਵੇਖ ਲਈਏ ਜੇ ਹੰਕਾਰ ਦੀ ਪਾਣ ਉੱਤਰ ਜਾਏ, ਸਾਨੂੰ ਦਿਲਾਂ ਦੇ ਤੋੜਨ ਨਾਲ ਵਾਸਤਾ ਨਹੀਂ, ਦਿਲਾਂ ਨੂੰ ਹੋਮੇ ਵੱਲੋਂ ਮੋੜ ਕੇ ਰੱਬ ਨਾਲ ਜੋੜਨ ਦਾ ਵਾਸਤਾ ਹੈ। ਛੇੜਿਆ ਘੋੜਾ ਸਾਹਮਣੇ ਆਣ ਕੇ ਵੰਗਾਰ ਕੇ ਕਹਿਣ ਲੱਗੇ, ਦੇਖ ਬਈ ਸ਼ਹਿਰ ਖਾਨ ਤੇਰੀ ਦੁਆ ਅੱਲਾ ਦੀ ਦਰਗਾਹ ਵਿੱਚ ਬੜੀ ਛੇਤੀ ਪ੍ਰਵਾਨ ਹੋ ਗਈ, ਹਿੰਦੂਆਂ ਦਾ ਪੀਰ ਹਮਾਨ ਵਾਲੇ ਅਸੀਂ ਤੇਰੇ ਸਾਹਮਣੇ ਖੜੋਤੇ ਹੈ, ਹੁਣ ਇਹ ਫੈਸਲਾ ਤੂੰ ਕਰਨਾ ਹੈ ਕਿ ਸਾਨੂੰ ਰੱਬ ਦਾ ਭੇਜਿਆ ਹੋਇਆ ਇਨਸਾਨ ਸਮਝ ਕੇ ਸਾਥੋਂ ਨਿੱਕੀ ਦਾ ਰਸਤਾ ਪੁੱਛਣਾ ਹੈ ਜਾਂ ਆਪਣੇ ਹਥਿਆਰ ਪਰਖਣੇ ਹਨ। ਇਹ ਵੰਗਾਰ ਸੁਣੀ ਜੇਕਰ ਦਿਲ ਇੱਕ ਵਾਰ ਕੰਮ ਉੱਠੇ ਅੰਦਰੋਂ ਆਵਾਜ਼ ਆਈ, ਇਹ ਹੈ ਹਿੰਦੂਆਂ ਦਾ ਪੀਰ ਜਿਸ ਨੂੰ ਖੁੱਲ੍ਹੇ ਲੋਕ ਕਾਫਰ ਕਹਿੰਦੇ ਹਨ, ਜੇ ਕਾਹਰ ਹੈ ਤਾਂ ਸੰਸਾਰ ਵਿੱਚ ਰੱਬ ਦਾ ਨੂਰ ਵੀ ਹੋਏ ਕੋਈ ਨਹੀਂ, ਕਿਤੇ ਚਿਹਰੇ 'ਤੇ ਇਤਨਾ ਜਲਾਲ ਹੈ, ਨੈਣਾਂ 'ਚ ਕਿਤਨੀ ਮਸਤੀ ਹੈ, ਆਵਾਜ਼ ਵਿੱਚ ਕਿਤਨੀ ਮਿਠਾਸ ਹੈ, ਉਹਦੇ ਦੇ ਵਿੱਚ ਬਖਸ਼ਿਸ਼ ਕਿੰਨੀ ਹੋਏਗੀ, ਚਰਨ ਪਕੜ ਲੈਣਾ ਸਾਰੇ ਗੁਨਾਹ ਮੁਆਫ਼ ਕਰ ਦੇਵੇਗਾ। ਮਨ ਥੋੜ੍ਹਾ ਜਿਹਾ ਚੁੱਕਿਆ ਪਰ ਹੰਕਾਰ ਨੇ ਫਿਰ ਅੰਦਰੋਂ ਆਵਾਜ਼ ਦਿੱਤੀ, ਕਹਿੰਦਾ ਦੇਖੋ ਸਹਿਜ ਖਾਨ, ਤੂੰ ਗੁਰੂ ਦੇ ਚਰਨਾਂ 'ਤੇ ਚੁੱਕ ਵੀ ਗਿਓ, ਕਿਸੇ ਇਹ ਨਹੀਂ ਮੰਨਣਾ ਕਿ ਗੁਰੂ ਜੀ ਅਦਮਤ ਵੇਖ ਕੇ ਉਹਦੇ ਚਰਨਾਂ 'ਤੇ ਚੁੱਕੇ, ਬਾਕੀ ਜਰਨੈਲ ਤੈਨੂੰ ਤਾਹਣੇ ਦਿਆ ਕਰਨਗੇ ਕਿ ਘਰ ਬੈਠਾ ਫੋਕੀਆਂ ਫੜਾਂ ਮਾਰਦਾ ਸੀ, ਸੂਰਮਾ ਬਣਦਾ ਸੀ, ਜਦ ਕਿਤੇ ਯੋਧੇ ਦੇ ਟਾਕਰੇ 'ਤੇ ਗਿਆ ਉਹਦੀ ਤਲਵਾਰ ਦੀ ਤਾਰ ਨਹੀਂ ਲਿਆ ਸਕਿਆ, ਗੀੜੀਆਂ ਵਾਂਗ ਉਹਦੇ ਚਰਨਾਂ 'ਤੇ ਡਹਿ ਪਿਆ। ਇਸ ਗਿੜੀਪਣੇ ਨਾਲ ਤਾਂ ਮਰਨਾ ਪਾਪ ਨਹੀਂ, ਤਿਆਰ ਹੋ, ਹਥਿਆਰ ਉਠਾ, ਵਾਰ ਕਰ, ਜੇ ਨਿਸ਼ਾਨੇ ਲੱਗ ਗਿਆ ਪੌਂ ਵਾਰ ਦੁਨੀਆ ਮੰਨੇਗੀ। ਜੇ ਜਿਸ ਗੁਰੂ ਗੋਬਿੰਦ ਸਿੰਘ ਦਾ ਨਾਂ ਸੁਣ ਕੇ ਸੰਸਾਰ ਥਰਥਰ ਕੰਬਦਾ ਸੀ, ਉਸਨੂੰ ਸਹਿਜ ਖਾਨ ਨੇ ਜਿੱਤ ਲਿਆ, ਅਤੇ ਜੇ ਕਿਸਮਤ ਹਾਰ ਹੀ ਦੇ ਗਈ ਹੈ ਇਹੋ ਜਿਹੇ ਬਲੀ ਦੇ ਹੱਥੋਂ, ਮਰਨਾ ਵੀ ਪਾਪ ਨਹੀਂ, ਬਖਸ਼ਾਂ ਦੇ ਦਰਵਾਜ਼ੇ ਖੁੱਲ੍ਹ ਜਾਣਗੇ। ਹੋਮੇ ਨੇ ਫਿਰ ਉਭਾਰਿਆ ਹੈ, ਅੰਦਰੋਂ ਫਿਰ ਬੁੱਧੀ ਨੇ ਆਵਾਜ਼ ਦਿੱਤੀ, ਨਰਮਤਾ ਹੀ ਆਏ, ਕਹਿੰਦੇ ਉਹ ਸਹਿਜ ਖਾਨ ਅੱਲਾਹ ਦੇ ਸਾਹਮਣੇ ਹਥਿਆਰ ਉਠਾਏਗਾ, ਜ਼ਰਾ ਕੁ ਮੰਨ ਚੁੱਕੇ ਹੈ। ਹੰਕਾਰ ਨੇ ਫਿਰ ਅੰਦਰੋਂ ਚੋਟ ਲਾਈ, ਕਹਿੰਦਾ ਛੱਡ ਅੱਲਾਹ ਕਿਤੇ ਵੇਖਿਆ ਤੂੰ ਆਪਣੀ ਕਿਸਤ ਮਰਮਾ ਕੇ ਦਿਖਾ ਦੇ। ਫਿਰ ਬਹੁਤ ਮੁਸ਼ਕਿਲ ਸਮਾਂ ਹੁੰਦਾ ਹੈ ਜਦ ਇਨਸਾਨ ਦੁਰਾਹੇ 'ਤੇ ਖਲੋਤਾ ਹੋਵੇ, ਇੱਕ ਪਾਸਾ ਨੇਕੀ ਦਾ ਹੈ, ਇੱਕ ਪਾਸਾ ਬਧੀ ਦਾ ਹੈ, ਇੱਕ ਪਾਸੇ ਤੁਰ ਪਿਆ ਇਨਸਾਨ ਤੋਂ ਦੇਵਤਾ ਬਣ ਗਿਆ, ਜਿਨ ਮਾਨਸ ਦੇ ਦੇਵਤੇ ਕੀ ਹੈ, ਜੇ ਦੂਜੇ ਪਾਸੇ ਤੁਰ ਪਿਆ ਸ਼ੈਤਾਨ ਬਣ ਜਾਏਗਾ। ਦੋਵੇਂ ਪਾਸੇ ਸੋਚ ਰਿਹਾ ਹੈ ਅਤੇ ਅਖੀਰ ਜਿੱਤ ਕਿਸ ਦੀ ਹੈ, ਜੇ ਸਦਾ ਧਰਮ ਦੀ ਹੋਇਆ ਕਰਦੀ ਹੈ, ਨੇਕੀ ਦੀ ਹੋਇਆ ਕਰਦੀ ਹੈ। ਹਥਿਆਰ ਧਰ ਦਿੱਤੇ ਨੇ ਸਾਹਮਣੇ ਹਜ਼ੂਰ ਦੇ ਚਰਨਾਂ ਤੇ ਆਣ ਕੇ ਚੁੱਕੇ। ਦਾਤਾਰ ਨੇ ਸਿਰ ਤੇ ਤਰਿਆ ਹੱਥ ਤੇ ਕਿਹਾ, ਸੈਦ ਖਾਨ ਜ਼ਰਾ ਉੱਚਾ ਹੋ ਬਈ, ਆਵਾਜ਼ ਦੇ ਬਈ, ਹੋਰ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਵਾਹਿਗੁਰੂ ਕਿਹਾ, ਲੂਣੋ ਵਿੱਚ ਵਾਹਿਗੁਰੂ ਰਚ ਗਿਆ ਹੈ। ਨੇਤਰ ਤੱਕੇ ਹਨ ਫਰਕੇ ਤੇ ਬੋਲ ਰਿਹਾ ਹੈ ਸੈਦ ਖਾਨ, ਬੇਨਤੀਆਂ ਕਰ ਰਿਹਾ, ਕਹਿੰਦਾ ਦਾਤਾਰ ਕੌਣ ਹੈ ਤੂੰ? ਦੇਵਤਾ ਨੂਰੀ ਹੈ ਜਾਂ ਇਨਸਾਨ ਹੈ? ਖਾਕ ਦੇ ਪੁਤਲੇ ਚ ਖੇਡਾਂ ਖੇਡਦਾ ਭਗਵਾਨ ਹੈ ਕਿ ਗੁਰੂ ਆਖਾਂ, ਨਬੀ ਆਖਾਂ, ਰਸੂਲਿਲਾ ਕਹਾਂ? ਚਾਹੁੰਦਾ ਦਿਲ ਖਾਕ ਚਰਨਾ ਤੇਰਿਆਂ ਦੀ ਹੋ ਰਹਾ, ਚਰਨ ਚੁੰਮਾ ਖਾਕ ਮਸਤਕ ਤੇ ਲਗਾਵਾਂ ਦਿਲ ਸਰੇ, ਮੇਰੀਆਂ ਨੈਣਾ ਚ ਵਸਦਾ ਰਹੋ ਸਦਾ, ਅੱਲਾ ਕਰੇ ਤੂੰ ਖੁਦਾ ਹੈ, ਜੇ ਨਹੀਂ ਤਾਂ ਫਿਰ ਖੁਦਾ ਦਾ ਯਾਰ ਹੈ, ਸਤਿਗੁਰੂ ਤੂੰ ਕੁਝ ਵੀ ਹੋਵੇ ਪਰ ਮੇਰੀ ਸਰਕਾਰ ਹੈ। ਹਜ਼ੂਰ ਨੇ ਸਿਰ ਤੇ ਹੱਥ ਕਰਕੇ ਕਿਹਾ, ਸੈਦ ਖਾਨ ਤੇਰੇ ਮੱਥੇ ਤਾਂ ਫਕੀਰੀ ਲਿਖੀ ਸੀ, ਤੂੰ ਰਾਹ ਕਿਹੜੇ ਪੈ ਗਿਆ ਹੈ? ਹਥਿਆਰ ਤਿਆਗ ਦਿੱਤੇ ਹੈ, ਵਰਦੀ ਉਤਾਰ ਦਿੱਤੀ ਹੈ, ਫਕੀਰਾਂ ਵਾਲਾ ਪੇਸ਼ ਤਾਰ ਕੇ ਅੱਲਾ ਦਾ ਜ਼ੋਰ ਕਰਦੇ ਹਾਂ, ਬਾਕੀ ਦੀ ਉਮਰ ਗੁਜ਼ਾਰ ਦਿੱਤੀ ਹੈ। ਬਹੁ ਮੰਦਰ ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।